अबनासी खेम चाहें जे नानक सदा सिमर नारायण। सदा सिमर नारायण इस ते भी थोड़ा जिहा गौर कर लीए। इस नाल वाहिगुरु नाल जेड़ा अबनासी है सदा स्थिर है, नासरहत है, उहदे नाल प्यार पैंदा है ते सानू भी अबनासी सुख मिलता है, जेड़ा सुख फिर दुख विच तब्दील नहीं हुंदा, सहज अवस्था विच टिक जांदा है। जे बिनसनहार नाल प्यार पावांगे तां जिवें उह बिनसेगा उवें साडा प्यार भी बिनसेगा, ते जदों इह टुट भज हुंदी है उहदे विचों दुख ते कलेश पैदा हुंदे आ। सिमरन दे मगरों भाणा मिठा लगे दी मंजिल है। एका टेक मेरा मन चीत, जिस किश करना सो हमरा मीत। मीत करे सोई हम माना, मीत के करदब कुशल समाना। वाहिगुरु नाल प्रेम जिवें संसार दे विच असी परिवार नाल करदे हैं, बच्चियां नाल करदे हैं, उसी तरह ही यह बाहरी प्रेम है ते अंदर दी लगन दा प्रेम वाहिगुरु नाल है। वाहिगुरु दा सिमरन करद्या करद्या एक क्षण ऐसा भी आएगा, एक चित जह एक क्षण ते आयो काल फांस के बीच ना आयो। जे इस क्षण विच पुज गया ता समझो मुक्ता हो गया, जो रह गया ता सिमरन छड नहीं देना, सिमरन दे पल्ले नूं फड़ी रखना है। ए क्षण ए लम्हा उस उत्ते आउंदा है जो हर क्षण हर स्वास सिमरन विच लगा रहिंदा है। जग्यासुआं ने एक वेर भाई साहब जी नूं अमृतसर उन्हां दे निवास दर्शन करन वास्ते मन बनाया। दोपहर नूं भाई साहब जी दे निवास लारेंस रोड ते पहुंच गए। जलपान करन तों बाद टले दुपहरे खुले लान दे विच बैठ के जग्यासुआं ने अपनी जग्यासा रखी ते भाई साहब बड़े वजद विच बड़ी सहज अवस्था विच हौले हौले बड़े मिठे बोलां दे विच उसका उत्तर देन लगे ने। आप जी ने फरमाया, सिमरन करन नाल आदमी सच दे नेड़े हुंदा जांदा है। जद सच दी समझ आउण लगदी है, जिन्हां दा मतलब दुनियावी ऐश्वर्य हासिल करना सी उह तां निराश हुंदे आ, ते जिन्हां दा मनोरथ परमार्थ हुंदा है उहनां नूं रस आउण लगदा है। जदों तक पूरा रस ना आ जावे उस वक्त बड़ा औखा लगदा है, मन दे वेग गिरा देंदे हन। इस मुश्किल का हल गुरमुख की संगत होंदी है जो वक्त ते आ मदद करता है। सतगुरु नानक देव जी ने जद धानक रूप धारिया सी जग्यासु हौली हौली किरदे गए, माया ने मिलाप तो वांझे रखे, सिर्फ भाई लहणा जी ही कामयाब होए। उन्हां दा निशाना सिर्फ सतगुरु ही सन। सो सिख नूं चाहीदा है वाहेगुरु की होंद विच यकीन रखे, मन विच उसकी याद होवे ते यथाशक्त सब की भलाई करे, या घटो घट किसे नाल बुराई ना करे, किसे दा बुरा करना भी सोचे ना, जे करना है ते भला करे, इस दी चाहत होवे, ते जे समर्था ना होवे ते फिर निवृत्त रहे। आदमी यह भी चाहिदा है जो दिल साबत रखे, यकीन नूं कायम रखे, हर काम आचरण सभ्यता तो गिरिया होया घाटे का धन ते भलाई वाहिगुरु की याद नफे का धन है। जद घाटे का धन ना रहणगे तो सानू मन की सदीव सदा शांति प्राप्त हो जाएगी। सिमरन निर्मल कर्म है ते मुरशद की कृपालता नाल इस परमार्थ विच वड्डा मर्तबा मिल जाता है। ਮੌਤ ਤੋਂ ਬਾਅਦ ਸਾਡੀ ਸਾਰਿਆਂ ਦੀ ਇੱਕੋ ਜਿਹੀ ਹਾਲਤ ਨਹੀਂ ਹੁੰਦੀ। ਜੇ ਸੌਣ ਲੱਗੇ ਬੱਚੇ ਨੂੰ ਮਾਰ ਪਈ ਹੋਵੇ ਤਾਂ ਉਹ ਸੁਪਨੇ ਵਿੱਚ ਵੀ ਡਿਸਕੋਰੇ ਲੈਂਦਾ ਰਹਿੰਦਾ ਹੈ, ਤੇ ਜੇ ਉਹ ਸੌਣ ਤੋਂ ਪਹਿਲਾਂ ਕਿਸੇ ਖੁਸ਼ੀ ਵਿੱਚ ਹੋਵੇ ਤਾਂ ਸੁੱਤਿਆਂ ਹੋਇਆ ਵੀ ਹੱਸਦਾ ਹੈ। ਇਸ ਤਰ੍ਹਾਂ ਜੋ ਆਦਮੀ ਕਿਸੇ ਨਿਰਾਸ਼ਤਾ ਵਿੱਚ ਆਤਮਘਾਤ ਕਰਕੇ ਜਾਂ ਹੋਰ ਕਿਸੇ ਸਬੱਬ ਨਾਲ ਮਰਦਾ ਹੈ, ਉਹਨਾਂ ਦੀਆਂ ਰੂਹਾਂ ਅਸ਼ਾਂਤੀ ਤੇ ਬੜੀ ਸੰਤਾਪ ਪੀੜਾ ਵਿੱਚ ਹੁੰਦੀਆਂ ਹਨ। ਇਸ ਤਰ੍ਹਾਂ ਦੀ ਹਾਲਤ ਵਿੱਚ ਮਰਨ ਵਾਲੇ ਪੁਰਸ਼ਾਂ ਨੂੰ ਯਾਦ ਕਰਨ ਵਾਲਾ ਆਦਮੀ ਉਹਨਾਂ ਰੂਹਾਂ ਦੀ ਤਪਸ਼ ਨੂੰ ਲੈ ਕੇ ਆਪਣਾ ਠਾਰ ਵੀ ਗੁਆ ਲੈਂਦਾ ਹੈ, ਆਪਣੇ ਅੰਦਰ ਦੀ ਸਹਿਜ ਅਵਸਥਾ ਨੂੰ ਵੀ ਬਖੇਰ ਲੈਂਦਾ ਹੈ। ਇੱਕ ਸਰਦਾਰ ਸਾਹਿਬ ਦੀ ਯੂਰਪੀਅਨ ਬੀਬੀ ਨੇ ਖੁਦਕੁਸ਼ੀ ਕਰ ਲਈ। ਸਰਦਾਰ ਜੀ ਦਾ ਉਸ ਨਾਲ ਬੜਾ ਪ੍ਰੇਮ ਸੀ। ਮੈਮ ਦੇ ਮਰਨ ਦੇ ਬਾਅਦ ਉਸਨੇ ਉਸ ਦੀ ਤਸਵੀਰ ਆਪਣੇ ਡਰਾਇੰਗ ਰੂਮ ਵਿੱਚ ਲਗਾ ਰੱਖੀ ਤੇ ਉਸ ਦੇ ਖਿਆਲ ਵਿੱਚ ਰਹਿਣ ਲੱਗ ਪਿਆ। ਉਪਨਿਸ਼ਦਾਂ ਦਾ ਗਿਆਨ ਹੋਣ ਦੇ ਬਾਵਜੂਦ ਮੈਮ ਦੀ ਯਾਦ ਵਿੱਚ ਉਹ ਆਪ ਨਿਤਾਣਾ ਹੋ ਗਿਆ। ਉਸ ਦੇ ਸਿਰ ਤੇ ਮੁਰਸ਼ਦ ਦਾ ਹੱਥ ਨਹੀਂ ਸੀ ਜੋ ਔਖੇ ਵੇਲੇ ਮਦਦ ਹੋ ਜਾਂਦੀ। ਇਸੇ ਤਰ੍ਹਾਂ ਇੱਕ ਸਿੱਖ ਪ੍ਰੋਫੈਸਰ ਨੇ ਇੱਕ ਆਪਣੇ ਜਾਣੂ ਮਿੱਤਰ ਸਵਾਮੀ ਦੀ ਜੀਵਨੀ ਲਿਖ ਕੇ ਆਪਣੇ ਮਨ ਦੀ ਸ਼ਾਂਤੀ ਗਵਾ ਲਈ ਸੀ। ਜਦ ਅਸੀਂ ਕਿਸੇ ਮਰ ਰਹੀ ਰੂਹ ਨੂੰ ਯਾਦ ਕਰੀਏ ਤਾਂ ਸਾਨੂੰ ਚੜ੍ਹਦੀ ਕਲਾ ਵਿੱਚ ਯਾਦ ਕਰਨਾ ਚਾਹੀਦਾ ਹੈ, ਢਹਿੰਦੀ ਕਲਾ ਵਿੱਚ ਨਹੀਂ। ਚੜ੍ਹਦੀ ਕਲਾ ਵਿੱਚ ਰਹਾਂਗੇ ਤੇ ਸਾਡੀ ਰੂਹ ਨੂੰ ਖੁਸ਼ੀ ਖੇੜਾ ਖੁਰਾਕ ਮਿਲੇਗੀ, ਢਹਿੰਦੀ ਕਲਾ ਵਿੱਚ ਰਹਾਂਗੇ ਆਪਣਾ ਪਹਿਲਾ ਕਮਾਇਆ ਧਨ ਵੀ ਗਵਾ ਲਵਾਂਗੇ। ਨਾਮ ਨਾਲ ਸੁਰਤ ਉੱਚੀ ਚੜਾਓ ਵਿੱਚ ਹੋ ਜਾਂਦੀ ਹੈ, ਉਸ ਵਿੱਚ ਸ਼ਕਤੀ ਆ ਜਾਂਦੀ ਹੈ। ਯੂਸਫ ਦੇ ਬਾਪ ਨੇ ਪਹਿਲਾਂ ਯੂਸਫ ਨੂੰ ਖੂਹ ਵਿੱਚ ਸੁੱਟਿਆ ਹੋਇਆ ਨਹੀਂ ਦੇਖਿਆ ਸੀ। ਜਦ ਸੁਰਤ ਦਾ ਚੜਾਅ ਹੋਇਆ ਤਾਂ ਮਿਸਰ ਵੱਲੋਂ ਆਉਂਦੀ ਹਵਾ ਵਿੱਚ ਉਸਨੇ ਯੂਸਫ ਦੀ ਖੁਸ਼ਬੂ ਪ੍ਰਤੀਤ ਕੀਤੀ। ਲੋਕਾਂ ਨੇ ਮਰਨ ਵੇਲੇ ਇੱਕ ਫਾਹਸ਼ਾ ਤ੍ਰੀਮਤ ਤੋਂ ਪੁੱਛਿਆ, ਕੋਈ ਗੱਲ ਤਾਂ ਦੱਸ। ਉਸਨੇ ਉੱਤਰ ਦਿੱਤਾ, ਮਨ ਨਾ ਕਰਦਮ ਸ਼ੁਮਾ ਹਸ਼ਰੇ ਬੇਕੁਨਦ, ਭਾਵ ਮੈਂ ਬੁਰਿਆਈ ਕਰਦੀ ਰਹੀ ਹਾਂ ਤੇ ਬੁਰਿਆਈ ਤੋਂ ਪਰਹੇਜ਼ ਨਹੀਂ ਕੀਤਾ, ਪਰ ਤੁਸੀਂ ਜ਼ਰੂਰ ਕਰਿਓ। ਡਾਕਟਰ ਧਰਤੀ ਦੇ ਉੱਤੇ ਦੇਵਤਿਆਂ ਸਮਾਨ ਹੁੰਦੇ ਹਨ, ਪਰ ਤਾਂ ਜੋ ਖਲਕਤ ਦੇ ਦੁੱਖ ਦੂਰ ਕਰਨ ਦੇ ਉਪਰਾਲੇ ਕਰਦੇ ਰਹਿਣ। ਵੀਰਜ ਦਾ ਨੀਵਾਂ ਇਸਤੇਮਾਲ ਬੱਚੇ ਪੈਦਾ ਕਰਨਾ ਹੈ। ਜੇ ਇਸ ਨੂੰ ਪ੍ਰਿਜ਼ਰਵ ਕੀਤਾ ਜਾਵੇ ਤਾਂ ਇਹ ਉੱਪਰ ਚੜ੍ਹਦਾ ਹੈ ਤੇ ਆਤਮਕ ਬੱਚੇ ਪੈਦਾ ਕਰਦਾ ਹੈ ਤੇ ਮੁਕਤੀ ਦਿੰਦਾ ਹੈ। ਸਿਮਰਨ ਨਾਲ ਆਦਮੀ ਦਾ ਦਸਵਾਂ ਦੁਆਰ ਖੁੱਲ੍ਹਦਾ ਹੈ। ਉਹ ਆਪਣੇ ਆਪ ਨੂੰ ਉੱਚਾ ਪ੍ਰਤੀਤ ਕਰਦਾ ਹੈ। ਉਸ ਦੀ ਸੁਰਤ ਇੱਕ ਸੁਹਾਵਣੀ ਉਚਿਆਨ ਵਿੱਚ ਰਹਿੰਦੀ ਹੈ। ਹੇਠਲੀਆਂ ਚੀਜ਼ਾਂ ਉਸ ਨੂੰ ਸਹਿਜ ਸੁਭਾਅ ਹੀ ਮੁੱਲਹੀਣ ਪ੍ਰਤੀਤ ਹੁੰਦੀਆਂ ਹਨ। ਉਹ ਆਪਣੇ ਆਪ ਹੀ ਬਰਿਆਈ ਦੇ ਕੋਲ ਨਹੀਂ ਜਾਂਦਾ। ਤੂੜੀ ਦਾ ਗੁਤਾਵਾ ਪਸ਼ੂ ਖਾਂਦੇ ਹਨ, ਆਦਮੀ ਕੋਈ ਤੂੜੀ ਨਹੀਂ ਖਾਂਦਾ। ਅਸੀਂ ਮੁਰਦੇ ਨੂੰ ਵੀ ਨਹੀਂ ਖਾਂਦੇ, ਇਸ ਵਾਸਤੇ ਨਹੀਂ ਕਿ ਸਾਨੂੰ ਕੋਈ ਵਰਜਦਾ ਹੈ, ਪਰ ਇਸ ਕਰਕੇ ਕਿ ਮੁਰਦੇ ਨਾਲ ਸਾਨੂੰ ਅੰਦਰੋਂ ਹੀ ਨਫ਼ਰਤ ਹੁੰਦੀ ਹੈ। ਹੌਲੀ ਹੌਲੀ ਠਹਿਰ ਕੇ ਸਵਾਸ ਲੈਣਾ, ਸਵਾਸਾਂ ਨੂੰ ਨਿਰੰਤਰ ਕਰਨਾ, ਇਸ ਵਿੱਚ ਮਦਦ ਮਿਲਦੀ ਹੈ, ਇਕਾਗਰਤਾ ਬਣਦੀ ਹੈ। ਅਸਾਂ ਗ੍ਰਸਤ ਨੂੰ ਨਹੀਂ ਛੱਡਣਾ, ਗ੍ਰਸਤ ਵਿੱਚ ਰਹਿੰਦੇ ਹੋਏ ਅਟੈਚਮੈਂਟ ਨੂੰ ਜਿੱਤਣਾ ਹੈ, ਮੋਹ ਨੂੰ ਜਿੱਤਣਾ ਹੈ। ਗ੍ਰਸਤ ਵਿੱਚ ਰਹਿੰਦਿਆਂ ਜੋ ਵਾਈਫ ਘਰ ਵਾਲੀ ਸਤਸੰਗਣ ਹੋਵੇ ਤਾਂ ਮੁਕਤੀ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਉਹਦਾ ਕੀ ਫਾਇਦਾ ਹੋਇਆ ਕਿ ਇੱਕ ਆਦਮੀ ਨੇ ਆਪਣੀ ਵਹੁਟੀ ਤੇ ਟੱਬਰ ਨੂੰ ਤਾਂ ਛੱਡਿਆ, ਪਰ ਫਿਰ ਚੇਲੇ ਤੇ ਚੇਲੀਆਂ ਵਿੱਚ ਮੋਹ ਪਾ ਲਿਆ। ਅਸਲ ਗੱਲ ਤਾਂ ਅਟੈਚਮੈਂਟ ਦੀ ਹੈ, ਮੋਹ ਦੀ ਹੈ, ਇਸ ਨੂੰ ਜਿੱਤਣਾ। ਗੰਨੇ ਦੇ ਰਸ ਸਵਾਦ ਹੈ, ਦੁੱਧ ਤੇ ਸ਼ਹਿਦ ਦਾ ਆਪਣਾ ਆਪਣਾ ਸਵਾਦ ਹੈ, ਜਿਸ ਨੂੰ ਅਨਰਸ ਰਸ ਕਹਿੰਦੇ ਹਾਂ। ਇਸੇ ਤਰ੍ਹਾਂ ਸਿਮਰਨ ਦਾ ਅਨੋਖਾ ਸਵਾਦ ਹੈ। ਇੱਕ ਦਰਸ਼ਨ ਹੈ ਜਿਸ ਨੂੰ ਜਿਹਨੀ ਮਾਨਤਾ ਕਹਿੰਦੇ ਹਾਂ। ਮੱਛੀ ਨੇ ਪੁੱਛਿਆ, ਪਾਣੀ ਕਿੱਦਾਂ ਦਾ ਹੁੰਦਾ ਹੈ? ਕਛੂਏ ਨੇ ਦੱਸਿਆ, ਉਸ ਬਗੈਰ ਮਰ ਜਾਈਦਾ ਹੈ। ਮੱਛੀ ਨੇ ਫਿਰ ਕਿਹਾ, ਮੈਨੂੰ ਤੂੰ ਪਾਣੀ ਵਿਖਾ। ਕਛੂਆ ਉਸਨੂੰ ਆਪਣੀ ਪਿੱਠ ਤੇ ਚੜਾ ਕੇ ਖੁਸ਼ਕੀ ਤੇ ਲੈ ਗਿਆ ਤੇ ਲੱਗੀ ਮਰਨ। ਕਛੂਏ ਨੇ ਹੁਣ ਸਮਝਾਇਆ ਕਿ ਜਿਸ ਚੀਜ਼ ਬਗੈਰ ਤੂੰ ਮਰਨੀ ਹੈ ਉਹ ਪਾਣੀ ਹੈ। ਇਸ ਤਰ੍ਹਾਂ ਵਾਹਿਗੁਰੂ ਵਿੱਚ ਅਸੀਂ ਵੱਸਦੇ ਹਾਂ, ਗੁਰੂ ਸਾਨੂੰ ਇਸ ਗੱਲ ਦਾ ਗਿਆਨ ਬਖਸ਼ਦਾ ਹੈ। ਗ੍ਰਿਸਤ ਵਿੱਚ ਰਹਿੰਦੇ ਹੋਏ ਵਾਹਿਗੁਰੂ ਦਾ ਭਜਨ ਕਰਨਾ ਹੈ, ਪਰ ਘਰ ਵਾਲਿਆਂ ਤੋਂ ਨਿਰਮੋਹ ਵੀ ਰਹਿਣਾ ਹੈ। ਇਸੇ ਤਰ੍ਹਾਂ ਨਿਰਮੋਹੀ ਆਦਮੀ ਆਪਣੇ ਅਸਲੇ ਨਾਲ ਜੁੜਿਆ ਹੋਇਆ ਪ੍ਰਤੀਤ ਹੁੰਦਾ ਹੈ। ਆਮ ਆਦਮੀਆਂ ਦਾ ਇਹ ਹਾਲ ਹੈ, ਉਹਨਾਂ ਦਾ ਸੁਰਤ ਹੋਰਨਾਂ ਦੇ ਖਿਆਲਾਤ ਹੇਠਾਂ ਆਈ ਹੋਈ ਗਿਰੀ ਹੋਈ ਅਵਸਥਾ ਵਿੱਚ ਡਿੱਗ ਪੈਂਦਾ ਹੈ। ਸਿਮਰਨ ਵਾਲੇ ਦੀ ਸੁਰਤ ਕਿਸੇ ਦੇ ਦਬਾਓ ਹੇਠਾਂ ਨਹੀਂ ਰਹਿੰਦੀ, ਆਪਣੀ ਨਿਰਮਲਤਾ ਤੇ ਸੁਤੰਤਰਤਾ ਵਿੱਚ ਆ ਜਾਂਦੀ ਹੈ। ਇਸ ਹਾਲਤ ਨੂੰ ਹੀ ਜੋਗੀ ਕੁੰਡਲਨੀ ਦਾ ਖੁੱਲਣਾ ਜਾਂ ਸਵਾਸਾਂ ਦਾ ਉੱਪਰ ਚੜ੍ਹਨਾ ਜਾਂ ਹਿਰਦੇ ਦੇ ਕਮਲ ਦਾ ਸਿੱਧਾ ਹੋਣਾ ਆਖਦੇ ਹਨ। ਜਿਸ ਤਰ੍ਹਾਂ ਜ਼ਮੀਨ ਤੇ ਚੱਲਦੇ ਸੱਪ ਨੂੰ ਇੱਕ ਸੋਟੀ ਨਾਲ ਮਾਰ ਸਕੀਦਾ ਹੈ, ਪਰ ਫਨ ਚੁੱਕੇ ਫਨੀਅਰ ਨੂੰ ਮਾਰਨਾ ਮੁਸ਼ਕਲ ਹੈ, ਇਸੇ ਤਰ੍ਹਾਂ ਉੱਤੇ ਚੜ੍ਹੀ ਸਿੱਧੀ ਹੋਈ ਸੁਰਤ ਵਾਲੇ ਆਦਮੀ ਨੂੰ ਕੋਈ ਆਪਣੇ ਅਸਰ ਹੇਠਾਂ ਦਬਾ ਨਹੀਂ ਸਕਦਾ। ਥੋੜ੍ਹਾ ਚਿਰ ਹੋਇਆ, ਬੰਬਈ ਵਿੱਚ ਇੱਕ ਅਭਿਆਸੀ ਸਾਡੇ ਪਾਸ ਆਇਆ। ਉਹ ਕਿਸੇ ਸਾਧੂ ਦੇ ਕਹੇ ਸੌਦਾ ਬਹੁਤ ਘੱਟ ਸੀ ਤੇ ਪਾਠਾਂ ਦੇ ਕਰਨ ਵਿੱਚ ਰੁੱਝਾ ਰਹਿੰਦਾ ਸੀ। ਪੂਰੀ ਨੀਂਦ ਨਾ ਕਰਨ ਕਰਕੇ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤ ਦੇ ਪੱਧਰ ਤੋਂ ਗਿਰ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਮੇਰੇ ਪਾਸ ਜੇ ਆਉਣਾ ਹੈ ਤਾਂ ਘੱਟੋ ਘੱਟ 7 ਘੰਟੇ ਜ਼ਰੂਰ ਨੀਂਦ ਲੈ ਕੇ ਆਇਆ ਕਰ। ਉਸਨੇ ਹੌਲੇ ਹੌਲੇ ਇਹ ਗੱਲ ਮੰਨ ਲਈ ਤੇ ਸੁਖੀ ਹੋ ਗਿਆ। ਕਦੇ ਲੋਕਾਂ ਦੀ ਮਾਨਤਾ ਤੋਂ ਬਚਣ ਵਾਸਤੇ ਕੋਈ ਸੰਤ ਇਸ ਤਰ੍ਹਾਂ ਦੀ ਖੇਲ ਵੀ ਕਰਦਾ ਹੈ ਕਿ ਉਹ ਬਦਨਾਮ ਹੋ ਜਾਵੇ ਤੇ ਲੋਕ ਉਸ ਪਾਸ ਆ ਕੇ ਭੀੜ ਨਾ ਲਾਈ ਰੱਖਣ। ਇਸ ਤਰ੍ਹਾਂ ਕਬੀਰ ਸਾਹਿਬ ਨੇ ਇੱਕ ਵਾਰ ਕੀਤਾ ਸੀ। ਇੱਕ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਲਈ, ਇੱਕ ਤ੍ਰੇਮਤ ਦੇ ਮੋਢਿਆਂ ਤੇ ਹੱਥ ਰੱਖ ਕੇ ਲੜਖੜਾਂਦਾ ਬਾਜ਼ਾਰ ਵਿੱਚ ਜਾ ਵੜਿਆ। ਲੋਕਾਂ ਨੇ ਕਿਹਾ, ਬਸ ਸੰਤਾਂ ਦਾ ਅੱਜ ਪਾਜ ਖੁੱਲ ਗਿਆ। ਲੇਕਿਨ ਫਿਰ ਕਬੀਰ ਨੂੰ ਸਮਝ ਆਈ ਕਿ ਇਸ ਤਰ੍ਹਾਂ ਬਦਨਾਮ ਹੋ ਕੇ ਉਹ ਲੋਕਾਂ ਦਾ ਭਲਾ ਨਹੀਂ ਕਰ ਸਕੇਗਾ ਤੇ ਲੋਕਾਂ ਦਾ ਭਲਾ ਕਰਨਾ ਨਿਰੰਕਾਰ ਦਾ ਹੁਕਮ ਹੈ। ਇਹ ਵਿਚਾਰ ਕਿ ਉਸਨੇ ਇੱਕ ਹੋਰ ਕੌਤਕ ਕੀਤਾ, ਇੱਕ ਲੰਗੜੇ ਦੀ ਲੱਤ ਠੀਕ ਕਰ ਦਿੱਤੀ। ਉਸ ਲੰਗੜੇ ਨੇ ਰਾਜੀ ਹੋ ਕੇ ਕਬੀਰ ਦੇ ਨਾਮ ਦਾ ਢਿੰਡੋਰਾ ਪਟਵਾਇਆ। ਕਬੀਰ ਦਾ ਲੋਕਾਂ ਵਿੱਚ ਫਿਰ ਜਸ ਹੋਣ ਲੱਗਾ। ਕਬੀਰ ਨੇ ਉਸ ਵਕਤ ਇਸ ਸਲੋਕ ਨੂੰ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ। ਨਾਮ ਦੀ ਕੋਈ ਹੱਦ ਨਹੀਂ, ਜਿੱਥੇ ਵੀ ਕੋਈ ਨਾਮੇ ਪੁਰਸ਼ ਪੁੱਜਾ ਹੈ ਉਸ ਤੋਂ ਹੋਰ ਅੱਗੇ ਨਾਮ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਅਵਸਥਾ ਦੱਸਦੇ ਹਨ, ਬਿਨ ਨਾਮੈ ਜੀਵਨ ਨਾ ਥੀਐ। ਇਹ ਅਵਸਥਾ ਹੁੰਦੇ ਹੋਏ ਵੀ ਫਿਰ ਸਤਿਗੁਰਾਂ ਪਾਸ ਅਰਦਾਸ ਕਰਦੇ ਹਨ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਸੰਤ ਜਗਿਆਸੂ ਨੂੰ ਪਛਾਣਦਾ ਹੈ। ਕਦੇ ਉੱਤਮ ਜਗਿਆਸੂ ਨੂੰ ਮਿਲਣ ਵਾਸਤੇ ਗਹਿਬਰ ਵਿੱਚੋਂ ਆ ਨਿਕਲਦਾ ਹੈ, ਜਿਵੇਂ ਦਾਤਾ ਜੀ ਆ ਦਰਸ਼ਨ ਦਿੱਤੇ ਸਨ। ਕਦੇ ਉਹ ਕਿਸੇ ਮਿਲਣ ਆਏ ਨੂੰ ਜਾਣ ਬੁੱਝ ਕੇ ਟਾਲਾ ਕਰਦਾ ਹੈ, ਨਾਮ ਰਸਨਾ ਨਾਲ ਜਪੀਦਾ ਹੈ, ਫਿਰ ਇਹ ਆਪ ਹੀ ਪ੍ਰਾਣਾ ਵਿੱਚ ਵਸ ਜਾਂਦਾ ਹੈ। ਜਿੱਥੇ ਵੀ ਨਾਮ ਅਭਿਆਸੀ ਰਹੇ, ਨਾਮ ਉਸਦੇ ਮਕਾਨ ਬਾਗ ਹਰ ਚੀਜ਼ ਵਿੱਚ ਸਮਾ ਜਾਂਦਾ ਹੈ। ਨਾਮ ਵਿੱਚ ਲੱਗੇ ਰਹੋ, ਸਹਿਜੇ ਸਹਿਜੇ ਸਭ ਕੁਛ ਹੋ ਜਾਏਗਾ। ਇਹ ਕਾਲ ਦਾ ਕੰਮ ਨਹੀਂ। ਨਾਮ ਜਪਣ ਨਾਲ ਪਹਿਲਾਂ ਮੈਲ ਉਤਰਦੀ ਹੈ, ਫਿਰ ਜਦ ਮਨ ਨਿਰਮਲ ਹੋ ਜਾਏ ਤਾਂ ਰਸ ਆਉਂਦਾ ਹੈ। ਵਾਹਿਗੁਰੂ ਤੇ ਓਮ ਸੀ ਤਾਂ ਇੱਕੋ। ਪਰ ਜਿਸ ਸਵਾਮੀ ਨੇ ਆਪਣੇ ਸਿੱਖ ਮੁਰਸ਼ਦ ਦੇ ਦਿੱਤੇ ਵਾਹਿਗੁਰੂ ਮੰਤਰ ਨੂੰ ਹਿੰਦੂਆਂ ਦੇ ਡਰ ਤੋਂ ਛੱਡ ਕੇ ਓਮ ਦਾ ਮੰਤਰ ਜਪਣਾ ਸ਼ੁਰੂ ਕੀਤਾ, ਉਹ ਮੰਜ਼ਲ ਤੋਂ ਰਹਿ ਗਿਆ। ਇਸ ਸਵਾਮੀ ਦਾ ਮੁਰਸ਼ਦ ਉਸ ਦੇ ਗ੍ਰਾਉਂ ਦਾ ਇੱਕ ਨਿਰਮਲਾ ਸਿੱਖ ਸਾਧੂ ਸੀ। ਘਿਓ ਇਕੱਲਾ ਪੀਤਾ ਪਚਣਾ ਮੁਸ਼ਕਲ ਹੁੰਦਾ ਹੈ, ਇਹ ਦਸਤ ਲਾ ਦਿੰਦਾ ਹੈ। ਇਸ ਨਾਲ ਸ਼ਹਿਦ ਤੇ ਕਾਲੀ ਮਿਰਚ ਜੇ ਮਿਲਾ ਕੇ ਖਾਧੀ ਜਾਵੇ ਤਾਂ ਪਚ ਜਾਂਦਾ ਹੈ। ਇਸ ਵਾਸਤੇ ਵਿਦਾਂਤੀਆਂ ਦਾ ਅਹੰ ਬ੍ਰਹਮ ਕਹਿਣਾ ਕਾਫੀ ਨਹੀਂ, ਇਸ ਨਾਲ ਭਗਤੀ ਦੀ ਲੋੜ ਹੈ। ਜਿਸ ਤਰ੍ਹਾਂ ਵਿਟਾਮਿਨਸ ਖਾ ਕੇ ਆਦਮੀ ਤੰਦਰੁਸਤ ਰਹਿੰਦਾ ਹੈ, ਇਸ ਤਰ੍ਹਾਂ ਨਾਮ ਸਾਡੇ ਅੰਦਰ ਮਨ ਤੇ ਅਸਰ ਕਰਕੇ ਸਾਡੇ ਸਰੀਰ ਨੂੰ ਵੀ ਰਾਜ਼ੀ ਰੱਖਦਾ ਹੈ। ਇੱਕ ਵਾਰ ਧੋਬੀ ਦੇ ਧੋਤੇ ਕੱਪੜਿਆਂ ਵਿੱਚ ਛੂਤ ਹੋਣ ਕਰਕੇ ਮੇਰੇ ਦਦਰੀ ਹੋ ਗਈ। ਮੈਂ ਤਰਨ ਤਾਰਨ ਦੇ ਸਰੋਵਰ ਦੀ ਪਰਿਕਰਮਾ ਕਰ ਰਿਹਾ ਸਾਂ ਕਿ ਮੈਂ ਕੀ ਅਨੁਭਵ ਕੀਤਾ ਕਿ ਸਾਰਾ ਸਰੋਵਰ ਅੰਮ੍ਰਿਤ ਦਾ ਭਰਿਆ ਹੋਇਆ ਹੈ। ਮੈਂ ਉਸ ਵੇਲੇ ਕੱਪੜੇ ਲਾ ਕੇ ਇਸ਼ਨਾਨ ਕਰਨ ਲੱਗ ਪਿਆ ਤੇ ਦਦਰੀ ਤੇ ਵੀ ਅੰਮ੍ਰਿਤ ਦਾ ਛੱਟਾ ਦਿੱਤਾ। ਦੂਸਰੇ ਦਿਨ ਕੀ ਵੇਖਿਆ ਕਿ ਦਦਰੀ ਸਭ ਹਟ ਗਈ ਹੈ।